ਅਤੇ ਵੇਦ ਬਾਣੀ ਵਿੱਚ ਕੀ ਅੰਤਰ ਹੈ ਜਦੋਂ ਕਿ ਸਤਸੰਗਿਓ ਹਿੰਦੁਸਤਾਨ ਦੀ ਧਰਤੀ ਤੇ ਚਾਰ ਵੇਦ ਮੌਜੂਦ ਸਨ, ਸਿਮਰਤੀਆਂ ਕਰਨ 18 ਪੁਰਾਣ ਕਰਨ, ਇਹਦੇ ਤੋਂ ਇਲਾਵਾ ਬਹੁਤ ਕੁਝ ਧਾਰਮਿਕ ਗ੍ਰੰਥਾਂ ਦੇ ਅੰਦਰ ਰੱਬੀ ਗਿਆਨ ਮੌਜੂਦ ਸੀ। ਇਹ ਗੱਲ ਉਸ ਵਕਤ ਦੇ ਹਿੰਦੂ ਧਰਮ ਨਾਲ ਸੰਬੰਧਿਤ ਮੁਖੀ ਲੋਕਾਂ ਨੇ ਸਤਿਗੁਰਾਂ ਨੂੰ ਕਹੀ ਵੀ, ਗਰੀਬ ਨਵਾਜ, ਜਦੋਂ ਕਿ ਇਹ ਇਸ ਧਰਤੀ ਦੇ ਉੱਪਰ ਵੇਦ ਮੌਜੂਦ ਸਨ ਤਾਂ ਫਿਰ ਕੀ ਲੋੜ ਪੈ ਗਈ ਵੀ ਤੁਰਕੀ ਬਾਣੀ ਗੁਰਬਾਣੀ ਲਿਖਣ ਦੀ, ਕੀ ਲੋੜ ਪੈ ਗਈ ਇਸ ਅਕਾਲ ਪੁਰਖ ਵਾਹਿਗੁਰੂ ਦੇ ਦਰੋ ਘਰੋ ਇਹ ਪਵਿੱਤਰ ਬਾਣੀ ਲਿਆ ਕੇ ਉਸ ਨੂੰ ਇਸ ਜਗਤ ਦੇ ਸਨਮੁਖ ਤੁਸਾਂ ਨੇ ਟਿਕਾਇਆ ਬੜੇ ਅਦਬ ਤੇ ਪਿਆਰ ਨਾਲ, ਤੇ ਜਦੋਂ ਵੀ ਕੋਈ ਉਪਦੇਸ਼ ਕਰਨਾ ਹੁੰਦਾ ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਤੇ ਸਭ ਤੋਂ ਪਹਿਲਾਂ ਇਸ ਪਵਿੱਤਰ ਬਾਣੀ ਵੱਲ ਇਸ਼ਾਰਾ ਕਰਦੇ ਆਇਓ, ਮਰਦਾਨਿਆਂ ਦੇਖ ਆਓ ਆਪਾਂ ਰਲ ਕੇ, ਤੁਰਕੀ ਬਾਣੀ ਆਈ ਕਹਿ ਮਰਦਾਨਿਆਂ, ਰਬਾਬ ਵਜਾਓ ਖੁਦਾ ਦੇ ਦੀਦਾਰ ਦੀ ਕਾਈ ਸਿਫਤ ਸਲਾਹ ਕਰੀਏ। ਸਤਸੰਗੀ ਜਨੋ, ਹੁਣ ਉਹੀ ਸਵਾਲ ਸਤਿਗੁਰੂ ਗੁਰੂ ਅੰਗਦ ਪਿਤਾ ਦੇ ਸਾਹਮਣੇ ਰੱਖਿਆ ਗਿਆ ਹੈ, ਗੁਰੂ ਅਮਰਦਾਸ ਪਿਤਾ ਦੇ ਸਾਹਮਣੇ ਵੀ ਰੱਖਿਆ ਗਿਆ, ਇਹ ਸਵਾਲ ਤੁਹਾਨੂੰ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਸਾਹਮਣੇ ਵੀ ਰੱਖਿਆ, ਇਹ ਸਵਾਲ ਗੁਰੂ ਰਾਮਦਾਸ ਪਿਤਾ ਨੂੰ ਉਦੋਂ ਕੀਤਾ ਗਿਆ ਜਦੋਂ ਸਤਿਗੁਰਾਂ ਨੇ ਲਾਹੌਰ ਭੇਜਿਆ ਸੀ, ਅਕਬਰ ਦੇ ਭਰੇ ਹੋਏ ਦਰਬਾਰ ਦੇ ਅੰਦਰ ਬਕਾਇਦਾ ਸ਼ਿਕਾਇਤ ਵੀ ਇਹ ਪਹੁੰਚੀ ਸੀ, ਵੇਦ ਬਾਣੀ ਦੀ ਮਰਿਆਦਾ ਗੁਰੂ ਨਾਨਕ ਪਿਤਾ ਦੇ ਘਰ ਅੰਦਰੋਂ ਮੁਕਾ ਕੇ ਇੱਕ ਨਵੀਂ ਮਰਿਆਦਾ ਕਾਇਮ ਕੀਤੀ ਜਾ ਰਹੀ ਹੈ। ਸਾਧ ਸੰਗਤ, ਪਰ ਆਓ ਜਰਾ ਜਿਵੇਂ ਸਤਿਗੁਰੂ ਸਾਹਿਬਾਨ ਮਿਹਰ ਕਰਦੇ ਹਨ, ਇਸ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਆਪਣੇ ਆਪ ਨੂੰ ਜੋੜੀਏ। ਸਤਿਗੁਰਾਂ ਨੇ ਇਸ ਸਲੋਕ ਅੰਦਰ ਤੁਰਕੀ ਬਾਣੀ ਦੇ ਰੂਪ ਦੇ ਅੰਦਰ ਇਸ ਗੱਲ ਦਾ ਜਵਾਬ ਦਿੱਤਾ ਹੈ। ਹੁਣ ਵੇਦ ਬਾਣੀ ਤੇ ਸਤਿਗੁਰੂ ਕੀ ਬਾਣੀ ਵਿੱਚ ਕੀ ਅੰਤਰ ਹੈ? ਸਭ ਤੋਂ ਪਹਿਲਾਂ ਇਹ ਧਿਆਨ ਰੱਖਣਾ ਹੈ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਅਤੇ ਸਰੂਪ ਦੇ ਇੱਕ ਓਅੰਕਾਰ ਸਤਨਾਮ ਤੋਂ ਲੈ ਕੇ 18:10-20 ਤੱਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੇ ਕਿਧਰੇ ਇੱਕ ਜਗ੍ਹਾ ਤੇ ਵੀ ਇਹੋ ਜਿਹਾ ਕੋਈ ਉਪਦੇਸ਼ ਨਹੀਂ ਦਿੱਤਾ ਜਿੱਥੋਂ ਪਤਾ ਲੱਗੇ ਭਈ ਇਹ ਸ਼ਬਦ ਦੇ ਅੰਦਰ ਕਿਸੇ ਖਾਸ ਧਰਮ ਦੇ ਲੋਕਾਂ ਨੂੰ ਨਫ਼ਰਤ ਕੀਤੀ ਗਈ ਹੈ ਜਾਂ ਵਿਸ਼ੇਸ਼ ਜਾਤੀ ਦੇ ਤੌਰ ਤੇ ਉਹਨਾਂ ਨੂੰ ਨਿਕਾਰਿਆ ਗਿਆ ਹੈ। ਸਤਸੰਗਿਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਅੰਦਰ ਸਾਰੀ ਮਨੁੱਖਤਾ ਨੂੰ ਪਿਆਰ ਹੀ ਪਿਆਰ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਪਿਆਰ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਦੁਨੀਆਂ ਦੇ ਕਿਸੇ ਧਾਰਮਿਕ ਅਸਥਾਨ ਵਿੱਚ ਪੁੱਜ ਜਾਓ, ਜਦੋਂ ਵੀ ਪਿਆਰੇ ਆਪਣੇ ਦੋਏ ਕਰ ਜੋੜ ਅਰਜੋਈ ਕਰਨਗੇ ਪਿਆਰਿਓ, ਉਹਨਾਂ ਦੀਆਂ ਅਰਜੋਈਆਂ ਦੇ ਅੰਦਰ ਕੇਵਲ ਇੱਕ ਕੌਮ ਦਾ ਭਲਾ ਮੰਗਿਆ ਗਿਆ ਹੋਏਗਾ। ਸਾਧ ਸੰਗਤ, ਦੂਸਰੇ ਦਾ ਨਾਮ ਲੈਣਾ ਪਾਪ ਸਮਝਿਆ ਜਾਂਦਾ ਹੈ, ਜਦੋਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਚਰਨਾਂ ਅੰਦਰ ਜਦੋਂ ਗੁਰੂ ਨਾਨਕ ਪਿਤਾ ਦਾ ਸਿੱਖ ਅਰਦਾਸ ਕਰਦਾ ਹੈ ਤਾਂ ਧੰਨ ਗੁਰੂ ਅਮਰਦਾਸ ਪਿਤਾ ਦੇ ਆਪਣੇ ਪਵਿੱਤਰ ਬਚਨ ਕਾਰਨ ਇੱਥੇ ਅਰਦਾਸ ਜੋ ਕੀਤੀ ਗਈ ਉਹ ਕਹਿ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਨਾ ਕੌਮ ਦੀ ਗੱਲ ਨਾ ਇੱਕ ਦੋ ਦੇਸ਼ ਦੀ, ਪੂਰਾ ਜਗਤ ਹੀ ਲੈ ਲਿਆ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਤੇ ਹੇ ਨਿਰੰਕਾਰ ਅਸੀਂ ਇਹ ਵੀ ਨਹੀਂ ਆਖਦੇ ਭਈ ਜਗਤ ਜਲੰਦੇ ਦੀ ਅੱਗ ਬੁਝਾ ਤੇ ਕੇਵਲ ਸਿੱਖ ਧਰਮ ਦੇ ਮੁਤਾਬਕ ਬੁਝਾ, ਜਾਂ ਮੇਰੇ ਕਹੇ ਉਪਦੇਸ਼ ਦੇ ਮੁਤਾਬਕ ਬੁਝਾ, ਜਾਂ ਗੁਰੂ ਨਾਨਕ ਪਿਤਾ ਦੇ ਘਰ ਆਉਣ ਵਾਲੇ ਨਮਸਕਾਰ ਕਰਨ ਵਾਲੇ ਵੀਰ ਭੈਣਾਂ ਦੀ ਅੱਗ ਬੁਝਾ ਨਹੀਂ, ਸਤਿਗੁਰੂ ਜੀ ਆਖਦੇ ਪਿਆਰੇ ਨਿਰੰਕਾਰ ਜੀ ਮੈਂ ਜਗਤ ਦੇ ਕੱਲੇ ਕੱਲੇ ਜੀ ਦੇ ਅੰਦਰੋਂ ਅੱਗ ਬੁਝੀ ਵੇਖਣਾ ਚਾਹੁੰਦਾ ਵਾ, ਤੇ ਅੱਗ ਬੁਝਾਉਣ ਦਾ ਤੁਹਾਨੂੰ ਪਤਾ ਜਿਵੇਂ ਮਰਜ਼ੀ ਬੁਝਾਓ, ਪਰ ਚਾਹਨਾ ਮਨੁੱਖਤਾ ਦਾ ਇੱਕ ਵੀ ਜੀਵ ਕੋਈ ਦੁਖੀ ਨਾ ਹੋਏ। ਜਗਤ ਚਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤਿੱਤੈ ਲਿਖੋ ਉਬਾਰ। ਸਤਸੰਗੀ ਜਨੋ, ਹੁਣ ਜਦੋਂ ਗਰੀਬ ਅਨਵਾਸ ਪਿਤਾ ਮਹਾਰਾਜ ਜੀ ਵੇਦ ਬਾਣੀ ਦੇ ਸੰਬੰਧ ਵਿੱਚ ਬਚਨ ਕਹਿਣਗੇ, ਇਹਦਾ ਇਹ ਨਹੀਂ ਮਤਲਬ ਗਰੀਬ ਅਨਵਾਸ ਕਿਸੇ ਦੂਜੇ ਨੂੰ ਛੋਟਾ ਪੁਕਾਰਨਾ ਚਾਹੁੰਦੇ ਨੇ, ਨਹੀਂ। ਸਤਿਗੁਰਾਂ ਦਾ ਆਸ਼ਾ ਕਹਿ ਭਾਈ ਨਿਰੰਕਾਰ ਕਿਹੜਾ ਵੱਡਾ ਏ, ਉਹਦੇ ਨਾਲ ਜੁੜ ਜਾਓ। ਸਤਿਗੁਰਾਂ ਦਾ ਆਸ਼ਾ ਇਹ ਨਹੀਂ ਏ ਕਿਸੇ ਨੂੰ ਛੋਟਾ ਵਿਖਾਣਾ, ਸਤਿਗੁਰੂ ਤਾਂ ਆਈ ਛੋਟਿਆਂ ਨੂੰ ਵੱਡਾ ਕਰਨ ਕਾਰਨ, ਸਤਿਗੁਰੂ ਤਾਂ ਆਈ ਪਿਆਰਿਓ ਨੀਚਾਂ ਨੂੰ ਊਚ ਬਣਾਉਣ ਕਾਰਨ, ਸਤਿਗੁਰੂ ਤਾਂ ਦਿਨ ਰਾਤ ਘੋਕਾ ਦੇਂਦੇ ਕਾਰਨ, ਨਫ਼ਰਤ ਦੀਆਂ ਦੀਵਾਰਾਂ ਕਟਾ ਕੇ ਕੇਵਲ ਇੱਕ ਰੱਬੀ ਪਿਆਰ ਵਿੱਚ ਆ ਕੇ ਭਿੱਜ ਜਾਓ ਸਤਸੰਗਿਓ। ਪਰ ਤੁਹਾਨੂੰ ਗੁਰੂ ਨਾਨਕ ਪਿਤਾ ਦੀ ਜੋਤ ਨੇ ਇਹ ਬਚਨ ਇਸ ਆਸ਼ੇ ਨੂੰ ਮੁੱਖ ਰੱਖ ਕੇ ਕਹੇ ਨੇ। ਕਈ ਵਾਰ ਜਦੋਂ ਸਾਨੂੰ ਸਮਝ ਨਹੀਂ ਹੁੰਦੀ, ਅਸੀਂ ਗੁਰਬਾਣੀ ਨੂੰ ਲੈ ਕੇ ਜਦੋਂ ਦੂਸਰੇ ਦਾ ਨਿਰਾਦਰ ਕਰਦੇ ਆ, ਉਦੋਂ ਸਾਡੇ ਦਿਲਾਂ ਦੇ ਅੰਦਰ ਨਫ਼ਰਤ ਤੇ ਨਿੰਦਾ ਦਾ ਭਾਰ ਬਹੁਤ ਹੋਇਆ ਕਰਦਾ ਹੈ। ਜਦੋਂ ਕਿ ਗਰੀਬ ਅਨਵਾਦ ਪਿਤਾ ਦਾ ਆਸ਼ਾ ਇਹ ਬਿਲਕੁਲ ਨਹੀਂ ਹੈ। ਹੁਣ ਸਤਿਗੁਰਾਂ ਨੇ ਜੋ ਬਚਨ ਕੀਤਾ ਪਿਆਰਿਓ, ਉਹ ਆਖਿਆ ਨੀ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਸਭ ਤੋਂ ਪਹਿਲਾਂ ਸਤਸੰਗੀ ਜਨੋ, ਵੇਦ ਬਾਣੀ ਤੇ ਗੁਰਬਾਣੀ ਵਿੱਚ ਜਿਹੜਾ ਅੰਤਰ ਹੈ, ਉਹ ਮੈਂ ਤੁਹਾਨੂੰ ਗੁਰੂ ਅੰਗਦ ਪਿਤਾ ਦੇ ਬਚਨਾਂ ਮੁਤਾਬਕ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਵਾ। ਟਿਕਾਓ ਬਣਾਈ ਰੱਖਿਆ ਜੇ ਇਸੇ ਤਰ੍ਹਾਂ ਵੇਦਾਂ ਨੂੰ ਗੁਰੂ ਕੇ ਪਿਆਰਿਓ, ਉਹਨਾਂ ਦੇ ਭਗਵਾਨ ਨੇ ਆਪ ਨਹੀਂ ਜੇ ਅੰਕਿਤ ਕੀਤਾ, ਇਹ ਤਾਂ ਬਾਅਦ ਵਿੱਚ ਸਤ ਪੁਰਸ਼ਾਂ ਨੇ ਕਲਪਨਾ ਦੇ ਦੁਆਰਾ ਉਹਨਾਂ ਵਿੱਚ ਕਹਾਣੀਆਂ ਬਹੁਤ ਪਾਈਆਂ ਨੇ। ਐਸਾ ਵੀ ਹੋ ਸਕਦਾ ਏ ਪਿਆਰਿਓ, ਵੇਦਾਂ ਦੇ ਅੰਦਰ ਤੁਹਾਨੂੰ ਕਲਪਨਾ ਵੱਧ ਤੋਂ ਵੱਧ ਮਿਲੇਗੀ ਸਭ ਤੋਂ ਪਹਿਲੀ ਗੱਲ। ਪਰ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਕਲਪਨਾ ਨਾਮ ਦੀ ਇੱਕ ਵੀ ਚੀਜ਼ ਤੁਹਾਨੂੰ ਨਹੀਂ ਮਿਲੇਗੀ। ਇਸੇ ਸਤਿਗੁਰਾਂ ਨੇ ਬਚਨ ਕਿਹਾ ਏ, ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਾ ਬੰਦੇ ਦੀ ਕਹਾਣੀ ਮਿਲੇਗੀ, ਨਾ ਕੋਈ ਕਲਪਨਾ ਕੀਤੀ ਕੋਈ ਕਹਾਣੀ ਮਿਲੇਗੀ। ਇੱਥੇ ਤਾਂ ਤੁਹਾਨੂੰ ਗੁਰੂ ਅੰਗਦ ਪਿਤਾ ਦਾ ਬਚਨ ਕਹਿ, ਜਦੋਂ ਕੋਈ ਆਤਮਾ ਨਿਰੰਕਾਰ ਦੇ ਘਰ ਨਾਲ ਜੁੜ ਗਈ, ਜੁੜ ਕੇ ਨਿਰੰਕਾਰ ਦੇ ਘਰ ਉਹ ਪਹੁੰਚੀ, ਨਿਰੰਕਾਰ ਦੇ ਘਰ ਅੰਦਰ ਜੋ ਕੁਝ ਵਰਤ ਰਿਹਾ ਏ, ਜੋ ਨਿਰੰਕਾਰ ਨੇ ਆਪ ਉਹਨਾਂ ਦੀ ਆਤਮਾ ਨੂੰ ਦਿਖਾਇਆ, ਉਸੇ ਤਰ੍ਹਾਂ ਉਹਨਾਂ ਨੇ ਉਹ ਸੱਚ ਨੂੰ ਪਿਆਰਿਓ ਜਗਤ ਦੇ ਸਾਹਮਣੇ ਪੇਸ਼ ਕੀਤਾ ਏ। ਸਭ ਤੋਂ ਪਹਿਲੀ ਗੱਲ ਤੁਸੀਂ ਵੇਖੋਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ 6 ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਏ। ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ, ਤੁਹਾਨੂੰ ਗੁਰੂ ਅੰਗਦ ਸਾਹਿਬ, ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਤੇ ਤੁਹਾਨੂੰ ਗੁਰੂ ਰਾਮਦਾਸ ਪਿਤਾ ਜੀ, ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਪਿਤਾ ਦੀ ਪਵਿੱਤਰ ਬਾਣੀ ਦਰਜ ਹੈ। ਉਸ ਤੋਂ ਬਾਅਦ 15 ਭਗਤ ਕਾਨ, ਵਿਦਵਾਨਾਂ ਦੇ ਅੰਦਰ ਮਤ ਭੇਦ ਕਹਿ, ਪਰ ਪਿਆਰਿਓ ਜੋ ਬਹੁਤ ਸੰਮਤੀ ਕਹਿ, ਉਹ ਕਹਿ 11 ਭੱਟਾਂ ਦੀ ਪਵਿੱਤਰ ਬਾਣੀ ਦਰਜ ਕਹਿ। ਉਹਨਾਂ ਨੂੰ ਕਈ ਵਾਰ ਭੱਟਾਂ ਦੀ ਗਿਣਤੀ ਵੱਧ ਵੀ ਕੀਤੀ ਗਈ ਕਹਿ, ਜਿਵੇਂ ਭੱਟ ਕੱਲ ਨੂੰ ਵੱਖਰਾ ਮੰਨ ਲਿਆ ਤੇ ਸਹਾਰ ਵੱਖਰਾ ਮੰਨਿਆ ਗਿਆ। ਪਰ ਜੋ ਮੈਂ ਬੇਨਤੀ ਕਰ ਰਿਹਾ ਵਾ, 11 ਭੱਟਾਂ ਦੀ ਪਵਿੱਤਰ ਬਾਣੀ, 4 ਗੁਰਸਿੱਖਾਂ ਦੀ ਪਵਿੱਤਰ ਬਾਣੀ, ਇਹ ਸਾਰੀ 36 ਮਹਾਂਪੁਰਖਾਂ ਦੀ ਬਾਣੀ ਏ। ਜੋ ਦਾਸ ਬੇਨਤੀ ਕਰ ਰਿਹਾ ਉਸ ਨੁਕਤੇ ਵੱਲ ਤਵੱਜੋ ਕਰਿਆ ਜੇ, ਉਹ ਕਹਿ ਭਗਤ ਜੈ ਦੇਵ ਜੀ ਸਭ ਤੋਂ ਪੁਰਾਣੇ ਭਗਤ ਕੋਏ ਕਾਨ। ਪਿਆਰਿਓ ਜਦੋਂ ਉਹਨਾਂ ਦੀ ਸੁਰਤ ਜੋੜੀ ਨਿਰੰਕਾਰ ਦੇ ਘਰ, ਜੋ ਕੁਝ ਉਹਨਾਂ ਦੇ ਅੰਦਰ ਗਿਆਨ ਉਤਰਿਆ, ਨਿਰੰਕਾਰ ਨੇ ਵਿਖਾਇਆ ਭਗਤ ਜੈ ਦੇਵ ਜੀ ਨੂੰ 500 ਸਾਲ ਪਹਿਲਾਂ, ਉਹੀ ਘਰ ਅਤੇ ਗਿਆਨ ਧੰਨ ਗੁਰੂ ਨਾਨਕ ਪਿਤਾ ਨੂੰ ਵੇਖਣ ਨੂੰ ਮਿਲ ਰਿਹਾ ਹੈ। ਉਹ ਇੱਕ ਭਗਤ ਰਵਿਦਾਸ ਸਾਹਿਬਾਨ ਜਿਹੜੇ ਪਿਆਰਿਓ ਕੰਮ ਕਰਕੇ ਉਹ ਚਮੜੇ ਦਾ ਕੰਮ ਕਰਦੇ ਕਾਰਨ ਉਹ ਜੋੜਿਆਂ ਵਿੱਚ ਬੈਠੇ ਚਮੜੇ ਵਿੱਚ ਬੈਠੇ ਕੋਈ ਦੀ ਸੁਰਤ ਜੁੜੇ ਤਾਂ ਉਹ ਵੀ ਉਹ ਕੁਝ ਹੀ ਬੋਲ ਰਿਹਾ ਏ। ਤੇ ਜਦੋਂ ਗੁਰੂ ਕੇ ਪਿਆਰਿਓ ਭਗਤ ਸੈਨ ਜੋ ਕੇਵਲ ਬੁੱਤੀਆਂ ਕੱਢਣ ਦਾ ਬਾਹਰੋਂ ਕੰਮ ਕਰਦਾ ਏ, ਜਦੋਂ ਉਹ ਜੁੜਿਆ ਤੇ ਉਹਨੇ ਵੀ ਉਹ ਬੋਲ ਕਹਿ ਕਾਰਨ, ਚਾਹੇ ਭਗਤ ਤਰਲੋਚਨ ਜੀ ਬ੍ਰਾਹਮਣ ਜਾਤ ਵਿੱਚੋਂ ਕਾਰਨ, ਚਾਹੇ ਭਗਤ ਅੰਜੀ ਗੁਰੂ ਕੇ ਪਿਆਰਿਓ ਉਹ ਜ਼ਿਮੀਂਦਾਰ ਜੱਟ ਪਰਿਵਾਰ ਵਿੱਚੋਂ ਕਾਰਨ, ਭਾਵੇਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬਾਨ ਨੂੰ ਲੋਕਾਂ ਦੀ ਬੋਲੀ ਅੰਦਰ ਜੁਲਾਖੇ ਪਰਿਵਾਰ ਵਿੱਚੋਂ ਕਹਿ, ਤੁਸੀਂ ਵੇਖੋਗੇ 36 ਮਹਾਂਪੁਰਖਾਂ ਨੇ ਜਦੋਂ ਵੀ ਧੁਰ ਕੀ ਬਾਣੀ ਉਚਾਰੀਏ ਤੁਹਾਨੂੰ ਇੱਕ ਜਗ੍ਹਾ ਤੇ ਵੀ ਕਿਸੇ ਮਹਾਂਪੁਰਖ ਤੇ ਗੁਰੂ ਸਾਹਿਬਾਨ ਦੀ ਬਾਣੀ ਚ ਟਕਰਾਅ ਹੀ ਮਿਲੇਗਾ। ਟਕਰਾਅ ਤਾਂ ਨਹੀਂ ਕਹਿ ਕਿਉਂਕਿ ਸਾਰਿਆਂ ਨੇ ਸੱਚ ਵੇਖਿਆ ਏ। ਜੇ ਮੰਨ ਲਿਆ ਜਾਵੇ ਕਿ ਗੁਰੂ ਸੰਗਤ ਦੀ ਗਿਣਤੀ 100-150 ਵੀਰ ਪ੍ਰਾਣੀ ਬੈਠਾ ਏ ਤੇ ਪਿਆਰਿਓ ਸਾਰਿਆਂ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਦੀਦਾਰ ਹੋ ਰਹੇ ਕਹਿਣ, ਤੇ ਅਸੀਂ ਇਹ ਵੀ ਵੇਖ ਰਹੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਅੰਦਰ ਸਤਿਕਾਰਯੋਗ ਭਾਈ ਸਾਹਿਬ ਬੈਠੇ ਕਹਿਣ, ਭਲਾ ਇਹ ਜਿਤਨੇ ਵੇਖਦੇ ਪਏ ਨੇ ਇਹ ਬਾਹਰ ਜਾ ਕੇ ਇਸ ਤੋਂ ਬਾਅਦ ਇਹ ਖਿਲਰ ਜਾਣ, ਕੱਲ ਨੂੰ ਕੱਲੇ ਕੱਲੇ ਨੂੰ ਪੁੱਛਿਆ ਜਾਵੇ ਤੇ ਤਾਂ ਵੀ ਕਹਿਣਗੇ ਉਸ ਬਿਲਡਿੰਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਤੇ ਉਹ ਸਾਰੇ ਇੱਕ ਜ਼ੁਬਾਨ ਤੇ ਕਹਿਣਗੇ ਨਾ ਉਸ ਵਕਤ ਕੌਣ ਕੀਰਤਨ ਕਰ ਰਿਹਾ ਸੀ, ਕੌਣ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਸੀ। ਇਹ ਉਹ ਕਹਿਣਗੇ ਜਿਨ੍ਹਾਂ ਨੇ ਵੇਖਿਆ ਏ, ਜਿਹੜੇ ਅੰਦਰ ਨਹੀਂ ਆ ਸਕੇ ਉਹ ਕਲਪਨਾ ਕਰਕੇ ਕਹਿਣਗੇ ਇਸ ਵਕਤ ਭਾਈ ਸਾਹਿਬ ਇਹ ਵੀ ਹੋ ਸਕਦੇ ਉਹ ਵੀ ਹੋ ਸਕਦਾ ਹੈ। ਕਲਪਨਾ ਦੇ ਅੰਦਰ ਪਿਆਰਿਓ ਝੂਠ ਹੋ ਸਕਦਾ ਏ, ਪਰ ਜੋ ਅੱਖੀ ਵੇਖਿਆ ਹੋਏ ਉਹਦੇ ਅੰਦਰ ਪਿਆਰਿਓ ਕਦੇ ਝੂਠ ਨਹੀਂ ਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪਹਿਲੀ ਵਿਸ਼ੇਸ਼ਤਾ ਵੇਖੋ ਬੇਦ ਬਾਣੀ ਨਾਲੋਂ, ਬੇਦ ਬਾਣੀ ਦੇ ਅੰਦਰੋਂ ਅੱਜ ਤੱਕ ਕਈ ਗੱਲਾਂ ਝੂਠ ਸਾਬਤ ਹੋ ਚੁੱਕੀਆਂ ਨੇ। ਕਈ ਤਾਂ ਉਹ ਕਹਾਣੀਆਂ ਇਹੋ ਜਿਹੀਆਂ ਨੇ ਜਿਹੜੀਆਂ ਸੁਣਦਿਆਂ ਸੁਣਾਉਂਦਿਆਂ ਵੀ ਬੜੀ ਸ਼ਰਮ ਜੀ ਆਉਂਦੀ, ਕਦੇ ਕੰਨ ਚੋਂ ਬੱਚਿਆਂ ਦਾ ਪੈਦਾ ਹੋਣਾ, ਕਦੇ ਗੁਰੂ ਕੇ ਪਿਆਰਿਓ ਪੱਤਿਆਂ ਚੋਂ ਪੈਦਾ ਹੋ ਜਾਣਾ, ਕਦੇ ਪੰਛੀਆਂ ਦੇ ਵਿੱਚੋਂ ਕਿਧਰੇ, ਇੱਥੋਂ ਤੱਕ ਵੀ ਮਿਲਦਾ ਜੇ ਭਈ ਘੋੜੇ ਦੇ ਰੂਪ ਵਿੱਚ ਆ ਕੇ ਕਿਸੇ ਨੇ ਇਹ ਵੇਦਾਂ ਦਾ ਗਿਆਨ ਦਿੱਤਾ ਤੇ ਕਿਸੇ ਨੇ ਲਿਖਿਆ। ਪਰ ਜਦੋਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਇੱਕ ਵੀ ਬਚਨ ਨੂੰ ਅੱਜ ਤੱਕ ਨਾ ਵਿਗਿਆਨ ਨੇ ਚੈਲੰਜ ਕੀਤਾ ਏ, ਨਾ ਗੁਰੂ ਕੇ ਪਿਆਰਿਓ ਕਿਸੇ ਗਿਆਨਵਾਨ ਨੇ ਚੈਲੰਜ ਕੀਤਾ ਏ, ਯੁੱਗ ਬੀਤ ਜਾਣ ਕੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਇੱਕ ਸ਼ਬਦ ਨੂੰ ਵੀ ਕਦੇ ਕੋਈ ਚੈਲੰਜ ਨਹੀਂ ਕਰ ਸਕੇਗਾ। ਇਹ ਨਹੀਂ ਕੋ ਕਵੇਗਾ ਇਹ ਬਚਨ ਗੁਰੂ ਦਾ ਝੂਠਾ ਨਿਕਲਿਆ ਜੇ, ਕਿਉਂ ਨਹੀਂ ਕਹੇਗਾ, ਕਿਉਂਕਿ ਸੱਚ ਕਹਿ ਨਿਰੰਕਾਰ ਦੇ ਘਰ ਚੋਂ ਵਰਤ ਰਿਹਾ ਏ ਉਹ ਕੁਝ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਬਾਣੀ ਵਿੱਚ ਕਿਹਾ। ਜਿਵੇਂ ਮਿਸਾਲ ਦੇ ਤੌਰ ਤੇ ਮੇਰੇ ਖਜੂਰ ਦਾ ਬਚਨ ਹੀ ਸਭ ਤੋਂ ਪਹਿਲਾਂ ਸ੍ਰਿਸ਼ਟੀ ਕਿਵੇਂ ਬਣ ਆਈ ਏ, ਹੁਣ ਅੰਦਰ ਹਜੂਰ ਕਹਿੰਦੇ ਸਾਚੇ ਤੇ ਪਵਨਾ ਪਿਆ, ਸਭ ਤੋਂ ਪਹਿਲਾਂ ਹਵਾ ਬਣਾਈ ਗਈ, ਪਵਨੇ ਤੇ ਜਲ ਹੋਏ, ਉਸ ਤੋਂ ਬਾਅਦ ਪਾਣੀ ਹੋਂਦ ਵਿੱਚ ਆਇਆ, ਜਲ ਤੇ ਤਿਰ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਪਿਆਰਿਓ ਇਹ ਪਹਿਲਾਂ ਪਵਨ ਕਹਿ, ਪਾਣੀ ਤੋਂ ਜਲ ਕਹਿ, ਜਲ ਤੋਂ ਤਿੰਨਾਂ ਭਵਨਾਂ ਦੀ ਇਹ ਸਿਰਜਣਾ ਕੀਤੀ ਗਈ। ਬਸ ਇਹ ਵਿਗਿਆਨ ਅੱਜ ਕੱਲ ਕਹਿ ਰਹੇ ਕਹਿ, ਜੇਕਰ ਥੋੜਾ ਜਿਹਾ ਹੋਰ ਪਿਆਰ ਵਿੱਚ ਆਓ ਨਾ, ਆਨੰਦ ਥੋੜਾ ਜਿਹਾ ਮਾਣੀਏ, ਆਸਾ ਦੀ ਵਾਰ ਦੀ ਪਵਿੱਤਰ ਬਾਣੀ ਨੂੰ ਨਾ ਕਦੇ ਤਰਤੀਬ ਅਨੁਸਾਰ ਮੇਰੇ ਖਜੂਰ ਦੀਆਂ ਕੇਵਲ ਪੌੜੀਆਂ ਦੇ ਪਾਠ ਵੱਲ ਧਿਆਨ ਦਿਓ। ਸਾਹਿਬ ਨੇ ਜੋ ਕੁਝ ਨਿਰੰਕਾਰ ਦੇ ਘਰ ਵਰਤ ਰਿਹਾ ਜਦੋਂ ਸ੍ਰਿਸ਼ਟੀ ਬਣੀ, ਨਿਰੰਕਾਰ ਦੇ ਘਰ ਕੀ ਹੋ ਰਿਹਾ ਏ, ਇੱਥੇ ਰਹਿਣ ਵਾਲਿਆਂ ਨੂੰ ਉੱਥੇ ਜਾ ਕੇ ਕਿਵੇਂ ਭੁਗਤਾਨ ਭੁਗਤਾਇਆ ਜਾਂਦਾ ਏ, ਅਸੀਂ ਇੱਥੇ ਰਹਿਣ ਵਾਲੇ ਕਿਵੇਂ ਉਹਦੇ ਘਰ ਤੱਕ ਪਹੁੰਚ ਸਕਦੇ ਹਾਂ। ਮੇਰੇ ਗੁਰੂ ਦਾਤਾ ਨੇ ਤਰਤੀਬ ਦਿੱਤੀ ਮਿਸਾਲ ਦੇ ਤੌਰ ਤੇ, ਸਭ ਤੋਂ ਪਹਿਲਾਂ ਪੌੜੀ ਕਹਿ, ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਓ। ਪਿਆਰੋ ਰੱਬ ਨੂੰ ਕਿਸੇ ਨੇ ਬਣਾਇਆ ਨੀ, ਉਹਦੀ ਉਤਪਤੀ ਆਪਣੇ ਆਪ ਤੋਂ ਖੋਈਏ, ਨਾ ਵੀ ਆਪ ਰੱਖਿਆ ਨੇ, दुई कुदरत साजिए कर आसन डिठो चाओ, दूसरी कुदरत पैदा करके उना दे दरम्यान कुदरत विच आप जी विराजमान हो गए। हुण वचन क्या ने प्यारे हो, मत सोचिया जी दुनिया विच अपनी मन मर्जी कर दे फिरिए, केड़ा कोई एचे सानू वेख रहा है। तन गुरु नानक पिता दा बचन है, आसा दी वार पढ़न वाले हो, जो कुछ तुसी एचे कर दे पे हो, ए सारा कुछ निरंकार वेख रहा है। हर जीव नू पैदा करके निरंकार दा उन्या करन वाला धर्म राजा कले कले दे लेख प्या लिख दा जे। नानक जी उपाय कै लिख नावे, धर्म बखालिया उचे सचो की सच निबड़े, चुन वक कड़े जज मालिया थाउ न पायन कूड़े आर मुकाले दोजक चालिया, तेरे नाय रते से जिन गए खार गए से ठकन वालिया, लिख नामे धर्म बकालिया, नाम ना जपन वालिया दा उचे मुंह काला कोएगा, ते जपन वाले जीवन दी बाती जित जानगे। फिर बचन क्या ने, किधरे भुल के अपने वड्डे पण दा मान न करिया जे, वाहिगुरु ने तुहाडे एक एक वड्डे पण विच बोलिया बोल, ए नहीं पी तुहानू दसना नहीं, सतगुरु जी कहिंदे ओ जदो जावांगे ना ते सानू उस सारे जीवन दे अंदर जो कुछ कीता ओ साडा चिट्ठा साडे सामने निरंकार ओ आप रखदा है। आपी ने भोग भोग कै कोई भसमड़ भौर सदाया, वड्डा कुआ दुनीदार गल संगल घत चलाया, अगे करनी कीरत वाची है बै लेखा कर समझाया, उच एक एक चीज बा के समझाई जांदी लै सजना, जो कुछ जगत ते तू करदा पियाए सहते करके आ गया, तेन सारा पहला समझावांगे, पहला दिखा के फिर थाउ न होवी पौंदे, हुण सुनिए क्या रुआया। फिर ओ मार पैंदी प्यारे, उदो बंदा रोंदा है, उदो रोण दा कोई लाभ नहीं कोएगा। मेरे खजूर ने चौथी पौड़ी दे अंदर ए भी बचन कहा है ना, कहन लगे जेकर ए चाहुंदे आ असीं जीवन नूं सोहणा बनाणा ता ए केवल सतगुरु बनाणगे, सतगुरु उहनां नूं मिलदा जिन्हां ते वाहिगुरु नजर करे, नजर करे जे अपनी ता नजरी सतगुर पाया, ए जियो बहुते जन्म भ्रमिया ता सतगुर शब्द सुनाया, सतगुर जेपड़ दाता को नखी सब सुनयो लोक सबाया, सतगुर मिले सच पाया जिन विचों आप गवाया, जिन सचो सच बजाया। प्यारो वाहिगुरु दी नदर कोए ता सतगुरु जी इस जिंदगी विच मिलदे कैन, सतगुरु जी दी मेर कोए उन्हां ते कुंदी कै, जेड़े सतगुरु कोल आ के अपने अंदरो आपा गवा देंदे कैन, अंकार मिटा के आंदे ने सतसंगी जनो, बस उस तो बाद फिर ए नाम दियां वड्याईयां शुरू हो जांदियां, नौ तेरा निंकार कै ना लैया नरक न जाइए। मैं बेनती कर रहा सा, एक भी बचन नू कोई चुटला न सकेगा, ए ज्ञान ध्यान विच पवित्र बाणी आई तै, मेरे साहबा ने इसे करके जदो तवजो करिया जी, साखी तुहानू याद मैं ओ नहीं सुनान लगा, मैं कहन लगा का निरंकार दे करो आया, जिवें ज्ञान उसी तरह सुनाया गया, उस दे अंदर एक जरा जिन्नी भी ना ते अपनी सियाणप वड़न दिती है ते ना किसे दूसरे दी सियाणप आउण दिती। प्यारो धन गुरु खा राय साहिब पिता महाराज उन्हां दे पुत्र बापा राम राय ने केवल पूरे गुरु ग्रंथ साहिब जी दे अंदर केवल दो अक्षरां दी तब्दीली कीती है, दो अक्षर ओ पाणा चाहुंदा है जिहड़े निरंकार दे घर दे नहीं, संसार दी सियाणप दे केवल दो अक्षर ने, मिट्टी मुसलमान की पेड़े पई कुम्हार, उन्हें कह दिता औरंगजेब तों डरदिआं, कहन लगा जी मिट्टी बेईमान की कै, उन्हें मुसल दी जगह ते बेई अक्षर पाया, ते गुरु खारा साहिब पिता महाराज जी ने बचन कहा सी, इसने गुरु नानक पिता दे घर दा ज्ञान निरंकार दे करो आई कोई पवित्र बाणी विच दखल अंदाजी कीती कहे ऐसो जे पुत दे कदे मैं मचे नहीं लगांगा मैं ताकि कोई भी गुरु नानक पिता दा सिख मचे ना लगे इना दे प्यारियो इहदा मतलब ए होया निरंकार दे घर तो आया उसे तरह ए ज्ञान वरताया गया है इच्छे कल्पना नाम दी कोई चीज नहीं जे दूसरा बचन गुरु की संगत जीओ विस्तार नहीं करदा संकेत जे जड़े नुक्ते तन गुरु अंगद पिता ने अचोली पाए ने दूसरा वेद बाणी दे अंदर तुहानु मिलेगा उच्चे ते व्यापारी रुचि बनाई गई भई आ तुसी काम करोगे पाप लग जाएगा ये कर लोगे पुन लग जाएगा क्योंकि कथा कहा इन बेदी आनी पाप पुन विचार ते एक नाल क्या ने दे दे लेना ले ले देना नरक सुरग अवतार भई जो तुसी अपने वालों दिता है वो कुछ तुहानू जवाब विच मिलेगा ते जो कुछ तुसा ने दिता वो ले लिया ते जो लिया उदे बदले देना पवेगा एदा मतलब रब दी खून तो बेद बाकी मनुकर कह असी आप ही हिसाब किताब करना ही ना इधरों ले लिया उधरों दे दिता ना सात संगत गुरबाणी ने ए बचन तो बिलकुल वक्रा सिद्धांत दिता जे गरीब अनुवाद पिता जी कहिंदे कर्म एक बीज दी न्यायी है प्यारियो जेड़ा बीज असी बोवांगे मेरे गरीब अनुवाद पिता जी कहिंदे कहने उदा फल असी आप नहीं लाना फल उनू निरंकार जिवें लांदा है इसे तरह गुरबाणी ने पता है कि इत्थे वड़तन साड़ी झोली पाई ਐਵੇਂ ਨੀ ਦੁਨੀਆਂ ਦੇ ਹਰ ਬੰਦੇ ਦਾ ਸਿਰ ਇੱਥੇ ਝੁਕ ਜਾਂਦਾ ਇੱਕ ਪੰਡਿਤ ਨਿਕਾਲ ਸਿੰਘ ਲਖੌਰੀ ਤਾਂ ਇੱਥੋਂ ਤੱਕ 14 ਕੁ ਸਾਲ ਦਾ ਸੀ ਕਿਸੇ ਮਹਾਂਪੁਰਖ ਦੀ ਨਿਗਾਹ ਪਈ ਬਨਾਰਸ ਤੁਰਿਆ ਜਾਂਦਾ ਸੀ ਕਹਿਣ ਲੱਗੇ ਗਲੀਆਂ ਵਿੱਚ ਤੁਰਦਾ ਫਿਰਦਾ ਏ 2 ਕੁ ਤੇਰੀਆਂ ਗੱਲਾਂ ਸੁਣੀਆਂ ਕੁਛ ਸਿਆਣਾ ਪੁਰਸ਼ ਲੱਗਦਾ ਏ ਕਿਹੜਾ ਚੰਗਾ ਹੋਏ ਤੂੰ ਦੁਨੀਆਂ ਦੀ ਕੋ ਵਿਦਿਆ ਲੈ ਕਹਿਣ ਲੱਗਾ ਜੀ ਉਹ ਗਰੀਬ ਕਾਂ ਮਾਪਿਆਂ ਦੀ ਸਮਰੱਥਾ ਨੀ ਉਹਨੇ ਕੋਲੋਂ ਕੁਝ ਪੈਸੇ ਦੇ ਕੇ ਪੜ੍ਹਨ ਪਾਇਆ ਉਹਨੇ 40 ਸਾਲ ਦੀ ਉਮਰ ਤੱਕ ਪਹਿਲਾਂ ਵੇਦ ਪੜ੍ਹੇ ਫਿਰ ਉਹਦਾ ਜੀ ਕੀਤਾ ਤੇ ਈਸਾਈਆਂ ਦੀ ਬੜੀ ਗੱਲਬਾਤ ਚੱਲ ਰਹੀ ਏ ਮੈਂ ਉਸ ਧਰਮ ਨੂੰ ਵੀ ਪੜ੍ਹ ਲਵਾਂ 10 ਸਾਲ ਉਹਦੇ ਤੇ ਵੀ ਉਹਨੇ ਲਗਾ ਦਿੱਤੇ ਕਹਿਣ ਲੱਗਾ ਇਸਲਾਮ ਵਾਲਿਆਂ ਨੇ ਹਮਲਾ ਕੀਤਾ ਇਸਲਾਮ ਧਰਮ ਦੀ ਜੈ ਜੈਕਾਰ ਕਈ ਮੁਲਕਾਂ ਵਿੱਚ ਹੈ ਭਲਾ ਇਹਨਾਂ ਵਿੱਚ ਕੀ ਖੂਬੀ ਮੈਂ ਇਹਨੂੰ ਵੀ ਵੇਖ ਲਾ ਉੱਚੀ ਵੀ 10-15 ਸਾਲ ਇਹਨੇ ਲਗਾ ਦਿੱਤੇ ਸਤਸੰਗਿਓ ਜਿਹੜੇ ਹੋਰ ਨਿੱਕੇ ਮੋਟੇ ਧਰਮਾਂ ਉਹਨਾਂ ਤੇ ਕਰਦਾ ਕਰਾਂਦਾ ਜਦੋਂ ਇਹ ਜ਼ਿੰਦਗੀ ਦੇ 70-75 ਕੁ ਸਾਲ ਇਹ ਪੂਰੇ ਕਰ ਗਿਆ ਨਾ ਤੇ ਇੱਕ ਦਿਨ ਇਹ ਬਨਾਰਸ ਅੰਦਰ ਹੀ ਧੰਨ ਗੁਰੂ ਤੇਗ ਬਹਾਦਰ ਪਿਤਾ ਦੇ ਅਸਥਾਨ ਇਹ ਪਿਆਰਿਓ ਗੁਰਦੁਆਰਾ ਸਾਹਿਬ ਚਲਾ ਗਿਆ ਉੱਚੇ ਜਾਂਦਿਆਂ ਨੂੰ ਨਾ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਪਾਠ ਹੋ ਰਿਹਾ ਸੀ ਜਦੋਂ ਹੀ ਅੰਦਰ ਵੜਿਆ ਨਾ ਇਕਦਮ ਕੋਈ ਅਨੋਖਾ ਜਿਹਾ ਇਹਨੂੰ ਰਸ ਆਇਆ ਤੇ ਰੁਕ ਗਿਆ ਉੱਥੇ ਬਹਿ ਗਿਆ ਸਾਧ ਸੰਗਤ ਉਸ ਤੋਂ ਬਾਅਦ ਭੋਗ ਪਿਆ ਨਾਮੀ ਪਿਤਾ ਦੀ ਸਲੋਕ ਪੜੇ ਗਏ ਭੋਗ ਪੈਣ ਤੋਂ ਬਾਅਦ ਪ੍ਰਸ਼ਾਦ ਵਰਤਿਆ ਅਰਦਾਸ ਤੋਂ ਬਾਅਦ ਸੰਗਤ ਚਲੀ ਗਈ ਇਹ ਉੱਥੇ ਬਹਿ ਗਿਆ ਸਾਰਾ ਦਿਨ ਇਹ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਗੋਦ ਵਿੱਚ ਬੈਠਾ ਤੇ ਬੈਠਣਾ ਤੇ ਇਹਦਾ ਜਦੋਂ ਸ਼ਾਮਾਂ ਪਈਆਂ ਜੀ ਨਾ ਕਰੇ ਇਹਦਾ ਉੱਠਣ ਲੋ ਤਾਂ ਉੱਥੋਂ ਦੇ ਸੇਵਾਦਾਰਾਂ ਨੂੰ ਇਹਨੇ ਪੁੱਛਿਆ ਭਈ ਆਖਰਕਾਰ ਮੈਂ 75 ਸਾਲ ਜ਼ਿੰਦਗੀ ਦੇ ਕੇਵਲ ਧਰਮ ਦੀ ਵਿਦਿਆ ਤੇ ਲਗਾਏ ਨੇ ਜੋ ਆਨੰਦ ਮੈਨੂੰ ਅੱਜ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ ਵਿੱਚ ਆਇਆ ਏ ਅੱਜ ਤੱਕ ਇਹ ਗਿਆਨ ਨਾ ਤਾਂ ਮੇਰੇ ਅੰਦਰ ਪ੍ਰਵੇਸ਼ ਕੀਤਾ ਸੀ ਤੇ ਨਾ ਆਨੰਦ ਇਹ ਮਿਲਿਆ ਏ ਇਸ ਨੇ ਉਸ ਤੋਂ ਬਾਅਦ ਸਾਰਾ ਕੁਛ ਛੱਡ ਛੜਾ ਕੇ ਕੇਵਲ ਗੁਰਬਾਣੀ ਦੇ ਸ਼ਬਦ ਨੂੰ ਪਿਆਰ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਕੋਈ ਹੋਰ ਗੱਲ ਹੀ ਨਾ ਕਰੇ ਬਾਕੀ ਸਾਰੇ ਵਿਦਵਾਨ ਪੰਡਿਤਾਂ ਨੇ ਇੱਕ ਦਿਨ ਘੇਰਾ ਪਾ ਲਿਆ ਕਹਿਣ ਲੱਗੇ ਗੱਲ ਕੀ ਕਹਿ ਭਈ ਤੂੰ ਕੋਈ ਆਪਣਾ ਅਨੁਭਵ ਦੱਸ ਅਸੀਂ ਇਹ ਤੈਨੂੰ ਪੁੱਛਣਾ ਚਾਹੁੰਦੇ ਹਾਂ ਤੂੰ ਆਖਿਰਕਾਰ ਚਾਹੇ ਵੇਦ ਪੜ੍ਹੇ ਕਾਹਨੂੰ ਤੂੰ ਸਿਮਰਤੀਆਂ ਤੇ ਸ਼ਾਸਤਰ ਪੜ੍ਹੇ ਕਾਹਨੂੰ ਤੂੰ ਬਾਈਬਲ ਨੂੰ ਵੀ ਚੰਗੀ ਤਰ੍ਹਾਂ ਭੁੱਖਿਆ ਏ ਕੁਰਾਨ ਸ਼ਰੀਫ ਦਾ ਤੇਰੇ ਕੋਲ ਗਿਆਨ ਕਹਿ ਅਨੇਕਾਂ ਹੋਰ ਧਰਮਾਂ ਦਾ ਗਿਆਨ ਕਹਿ, ਤੂੰ ਸਾਨੂੰ ਦੱਸ ਐਕੋ ਜੀ ਉਹ ਕਿਹੜੀ ਚੀਜ਼ ਹੈ ਜਿਹੜੀ ਤੈਨੂੰ ਗੁਰਬਾਣੀ ਤੋਂ ਪ੍ਰਾਪਤ ਹੋ ਗਈ, ਕਹਿ ਜਰਾ ਸਾਨੂੰ ਕੋਈ ਦੱਸਣਾ ਕਰ। ਤੇ ਕਹਿਣ ਲੱਗਾ, ਮੇਰੇ ਤੋਂ ਦੱਸਿਆ ਤੇ ਨਹੀਂ ਜੇ ਜਾਣਾ ਜੋ ਕੁਝ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ ਨੇ ਦਿੱਤਾ ਏ, ਪਰ ਮੈਂ ਇੱਕ ਯਤਨ ਕਰਦਾ ਵਾ ਤੁਹਾਨੂੰ ਬੋਲ ਕੇ ਦੱਸ ਸਕਾਂ, ਕਿਉਂਕਿ ਜੋ ਕੁਝ ਗੁਰਬਾਣੀ ਨੇ ਦਿੱਤਾ ਏ ਬਸ ਮੈਂ ਉਹਦੇ ਲਈ ਤਾਂ ਆਖਣ ਲੱਗਾ ਜੀ ਚਾਹੁੰਦਾ ਏ। ਗੁਰਬਾਣੀ ਨੇ ਉਹ ਚੀਜ਼ ਮੈਨੂੰ ਦੇ ਦਿੱਤੀ ਹੈ ਜਿਹਦੇ ਵਾਸਤੇ ਕੇਵਲ ਕਲਪਨਾ ਹੀ ਬੰਦਾ ਕਰਦਾ ਰਹਿੰਦਾ ਜ਼ਿੰਦਗੀ ਭਰ, ਨਿਰੰਕਾਰ ਇਹੋ ਜਿਹਾ ਹੋਏਗਾ। ਕਹਿਣ ਲੱਗਾ, ਸੱਚ ਜਾਣਿਆ ਜੇ ਗੁਰਬਾਣੀ ਨੇ ਮੈਨੂੰ ਉਹ ਘਰ ਵਿਖਾ ਦਿੱਤਾ ਏ ਜਿਸ ਘਰ ਤੋਂ ਮੇਰਾ ਵਾਪਸ ਆਉਣ ਨੂੰ ਜੀ ਨਹੀਂ ਕਰਦਾ। ਪਰ ਤੁਸਾਂ ਪੁੱਛਿਆ ਤੇ ਕੁਝ ਕਹਿਣਾ ਚਾਹਵਾਂਗਾ ਸਤਸੰਗਿਓ, ਥੱਲੇ ਬੈਠ ਕੇ ਐਵੇਂ ਅਸੀਂ ਝਗੜੇ ਝੇੜੇ ਪਾਈ ਜਾਈਏ, ਇਹਦੇ ਵਿੱਚ ਕੋਈ ਲਾਭ ਨਹੀਂ ਹੈ। ਜਿਹੜਾ ਵੀ ਕੋਈ ਅੰਦਰਲੀ ਅੱਖ ਨਾਲ ਗਰੀਬ ਅਨੁਵਾਦ ਪਿਤਾ ਦੇ ਕੋਲ ਨੇੜੇ ਆਇਆ, ਕਿਸੇ ਧਰਮ ਨਾਲ ਸੰਬੰਧਿਤ ਹੋਏਗਾ, ਉਹ ਆਪਣੀ ਜ਼ੁਬਾਨ ਤੋਂ ਕਹੇਗਾ ਜੋ ਗੁਰਬਾਣੀ ਕੋਲ ਸੱਚ ਹੈ ਉਹ ਹੋਰ ਕਿਧਰੇ ਨਹੀਂ ਮਿਲੇਗਾ। ਉਹਨੇ ਇੱਕ ਕਵਿਤ ਕਿਹਾ, ਮੈਂ ਉਹ ਸਾਂਝਾ ਕਰਨ ਲੱਗਾ ਸਾਂ। ਉਹ ਕਹਿੰਦਾ ਹੈ ਜੀ, ਮੈਨੂੰ ਇੱਥੋਂ ਪ੍ਰੇਮ ਮਿਲਿਆ। ਕਹਿਣ ਲੱਗੇ ਜੀ, ਪ੍ਰੇਮ ਕੋ ਪ੍ਰਭਾਵ ਕੈਸੋ ਮੀਟੋ ਕੈ ਰਸਾਲ ਜੈਸੋ, ਕੈਸੋ ਕੈ ਰਸਾਲ ਜੈਸੇ ਮੀਪਾ ਮੋਤ ਦਾਨੀ ਕੈ। ਪੁੱਛਿਆ ਜੀ, ਪ੍ਰੇਮ ਕਿਉਂ ਜਾ ਮਿਲਿਆ? ਕਹਿਣ ਲੱਗਾ ਜੀ, ਜਿਵੇਂ ਤੁਸੀਂ ਦੇਖੋ ਕੋਈ ਬਹੁਤ ਰਸਦਾਈ ਚੀਜ਼ ਕੋਏ, ਇਹ ਉਸ ਤਰ੍ਹਾਂ ਦਾ ਮੈਨੂੰ ਇੱਥੋਂ ਰਸ ਮਿਲਿਆ ਏ। ਕਹਿਣ ਲੱਗੇ, ਉਹ ਰਸ ਕਿਉਂ ਜਿਹਾ ਏ? ਆਖਣ ਲੱਗਾ, ਜਿਵੇਂ ਮੇਵਾ ਮਿੱਠਾ ਹੁੰਦਾ ਏ। ਪੁੱਛਿਆ, ਮੇਵਾ ਕਿਹੋ ਜਿਹਾ ਮਿੱਠਾ ਹੁੰਦਾ ਏ? ਕੈਸੋ ਮੇਵਾ ਮਿਸਰੀ ਜੋ, ਕੈਸੋ ਮਿਸਰੀ ਜੋ ਮਦ, ਕੈਸੋ ਮਦ ਜੈਸੀ ਮਿੱਠੀ ਕਵਿਤਾ ਸੁਕਾਨੀ ਕਹਿ। ਇਹ ਆਖਣ ਲੱਗਾ, ਦੇਖੋ ਪਿਆਰਿਓ, ਇਹ ਮੇਵਾ ਮਿੱਠਾ ਮਿਸਰੀ ਵਰਗਾ, ਮਿਸਰੀ ਕਿਹੋ ਜਿਹੀ ਮਿੱਠੀ? ਕਹਿਣ ਲੱਗਾ, ਜਿਵੇਂ ਸ਼ਹਿਦ ਵਰਗਾ ਉਹ ਮਿੱਠੀ ਕਹਿ। ਸ਼ਹਿਦ ਕਿਉਂ ਜਿਹਾ ਏ? ਕਹਿਣ ਲੱਗੇ ਜੀ, ਜਿਵੇਂ ਕਿਧਰੇ ਕੋਈ ਪਿਆਰ ਵਿੱਚ ਆ ਕੇ ਕਵਿਤਾ ਉਚਾਰੇ, ਉਹ ਵੀ ਬੜੀ ਮਿੱਠੀ ਹੁੰਦੀ ਹੈ। ਕਹਿਣ ਲੱਗੇ, ਕੈਸੋ ਮਿੱਠੀ ਕਵਿਤਾਏ ਜੈਸੋ ਕਹਿ ਪਿਓਖ ਪਿਆਰੋ। ਪੁੱਛਿਆ ਜੀ, ਕਵਿਤਾ ਦੀ ਤੁਲਨਾ ਕਿਹਦੇ ਨਾਲ ਕਰੇਗਾ? ਕਹਿੰਦਾ, ਜਦੋਂ ਬਬੀਆ ਬੋਲਦਾ ਏ ਨਾ, ਉਹਦੇ ਬੋਲਾਂ ਵਿੱਚ ਬੜਾ ਦਰਦ ਤੇ ਰਸ ਹੁੰਦਾ ਏ। ਇਹਨੂੰ ਪੁੱਛਿਆ ਗਿਆ ਜੀ, ਬਬੀਏ ਦੇ ਬੋਲ ਭਲਾ ਕਿਹੋ ਜੇ ਸਨ? ਕਹਿਣ ਲੱਗਾ ਜੀ, ਉਹ ਜੈਸੀ ਗੰਗ ਮਾਨੀ ਹੈ, ਜਿਵੇਂ ਗੰਗਾ ਨੂੰ ਪਵਿੱਤਰ ਜਾਣ ਕੇ ਕਿਸੇ ਉਹਦੇ ਭਗਤ ਨੂੰ ਰਸ ਆਉਂਦਾ ਏ, ਉਨੀ ਮਿਠਾਸ ਤੇ ਰਸ ਮਿਲਦਾ ਏ। ਤੇ ਕਹਿਣ ਲੱਗੇ ਜੀ, ਜੇ ਗੰਗਾ ਦੀ ਪਵਿੱਤਰਤਾ ਦੇ ਰਸ ਦੀ ਤੁਲਨਾ ਕਰਨੀ ਕੋਏ, ਫਿਰ ਕਿਹਦੇ ਨਾਲ ਕਰੇਗਾ? ਕੈਸੀ ਗੰਗਾ ਮਾਨੀ ਜੈਸੋ ਬ੍ਰਹਮਾਨੰਦ ਬਾਨੀ ਗਾਏ, ਕਿੱਥੋਂ ਤੁਰਿਆ ਤੇ ਪਹੁੰਚਣ ਕਿੱਥੇ ਲੱਗਾ ਏ? ਆਖਣ ਲੱਗਾ ਜੀ, ਦੇਖੋ ਪ੍ਰੇਮ ਐਸੋ ਜਿਹਾ ਰਸਮਈ ਹੈ ਜਿਵੇਂ ਕੋਈ ਰਸਾਲ ਚੀਜ਼ ਖੋਏ, ਰਸ ਮੇਵੇ ਵਰਗਾ, ਮੇਵਾ ਮਿਸਰੀ ਵਰਗਾ, ਮਿਸਰੀ ਕਹਿ ਸ਼ਹਿਦ ਵਰਗੀ, ਸ਼ਹਿਦ ਕਹਿ ਕਵਿਤਾ ਵਰਗਾ, ਕਵਿਤਾ ਕਹਿ ਬਬੀਏ ਵਰਗੀ, ਬਬੀਆ ਕਹਿ ਗੰਗਾ ਦੇ ਪਵਿੱਤਰਤਾ ਵਰਗਾ। ਗੰਗਾ ਕਿਹੋ ਜੀ ਪਵਿੱਤਰ ਹੈ? ਕਹਿਣ ਲੱਗਾ, ਜਿਵੇਂ ਕੋਈ ਬ੍ਰਹਮ ਆਨੰਦ ਮਾਣਦਾ ਕੋਈ ਬ੍ਰਹਮ ਨਾਲ ਜੁੜ ਕੇ ਨਾ ਪਿਆਰਿਓ, ਉਹਦੀ ਪਵਿੱਤਰਤਾ ਦੀ ਤੁਲਨਾ। ਕਹਿਣ ਲੱਗੇ, ਮੈਂ ਉਹਦੇ ਨਾਲ ਕਰਾਂਗਾ। ਤੇ ਪੁੱਛਿਆ ਜੀ, ਕੈਸੋ ਬ੍ਰਹਮਾਨੰਦ, ਜੇਕਰ ਤੂੰ ਬ੍ਰਹਮ ਦੇ ਆਨੰਦ ਦੀ ਤੁਲਨਾ ਕਰਨੀ ਹੋਏ ਤੇ ਕਿਹਦੇ ਨਾਲ ਕਰੇਗਾ? ਬ੍ਰਹਮ ਦੇ ਅਕਾਲ ਪੁਰਖ ਦੇ ਜੋ ਘਰੋਂ ਮਿਲਦਾ ਏ। ਕਹਿਣ ਲੱਗੇ ਜੀ, ਉਹ ਕੈਸੋ ਗੰਗ ਮਾਨੀ ਜੈਸੋ ਬ੍ਰਹਮਾਨੰਦ ਬਾਣੀ ਗਾਏ, ਕੈਸੋ ਬ੍ਰਹਮਾਨੰਦ ਜੈਸੇ ਗੁਰੂ ਗ੍ਰੰਥ ਜੀ ਕੀ ਬਾਣੀ ਹੈ। ਕਹਿਣ ਲੱਗੇ ਪਿਆਰਿਆ, ਬਸ ਇੱਕੋ ਗੱਲ ਕਹਾਂਗਾ, ਅਕਾਲ ਪੁਰਖ ਦੇ ਘਰ ਦਾ ਆਨੰਦ ਦੀ ਤੁਲਨਾ ਕਰਨੀ ਹੋਏ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਕਰ ਸਕਦੇ ਆਂ। ਇਸ ਤੋਂ ਵੱਡਾ ਮੈਨੂੰ ਕਹਿੰਦੇ ਕੋਈ ਹੋਰ ਸ਼ਬਦ ਨਹੀਂ ਜੇ ਲੱਭਦਾ। ਤੇ ਮੇਰੇ ਸਤਿਗੁਰਾਂ ਨੇ ਆਪ ਵੀ ਤਾਂ ਇਹ ਬਚਨ ਕਿਹਾ ਹੈ ਨਾ, ਸਹਿਬ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਕੈ ਤਿਸ ਜੇਵੜ ਅਵਰ ਨਾ ਕੋਇ। ਇਹ ਬਾਣੀ ਨਿਰੰਕਾਰ ਜੇ ਆਪ ਗੁਰੂ ਕੇ ਪਿਆਰਿਓ, ਉਹਦੇ ਤੋਂ ਛੱਲੇ ਇਸ ਦੇ ਨਾਲ ਕਦੇ ਕੋਈ ਸਮਝੌਤਾ ਨਹੀਂ ਕਰੇਗਾ ਭਈ ਕੁਝ ਹੋਰ ਨਿਰੰਕਾਰ ਹੋਰ ਏ। ਤੇ ਬਾਣੀ ਸਤਿਗੁਰਾਂ ਦੀ ਕੁਝ ਹੋਰ ਕਹਿ। ਮੈਂ ਬੇਨਤੀ ਕਰ ਰਿਹਾ ਸਾਂ, ਹੁਣ ਇਹ ਲੋਕ ਤਾਂ ਕਰਮ ਵੇਦ ਬਾਣੀ ਕਹਿੰਦੀ ਜੈਸਾ ਕਰਮ ਕਰੋ ਤੈਸਾ ਫਲ ਮਿਲੇਗਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਨਾ ਪਿਆਰਿਓ, ਇਹ ਕਹਿ ਕੇ ਲੱਖਾਂ ਦਿਲਾਂ ਨੂੰ ਤੋੜੋ ਨਾ। ਜਿਨ੍ਹਾਂ ਨੂੰ ਅਜੇ ਕਿਸੇ ਸਤਿਪੁਰਸ਼ ਦੀ ਸੰਗਤ ਨਹੀਂ ਮਿਲੀ, ਉਹਨਾਂ ਨੇ ਕਰ ਲਏ ਨੇ ਅਣਜਾਣ ਪੁਣੇ ਦੇ ਅੰਦਰ ਪਾਪ। ਇਹਦਾ ਮਤਲਬ ਉਹਨਾਂ ਨੂੰ ਪਾਪਾਂ ਦਾ ਫਲ ਭੁਗਤਣਾ ਹੀ ਪਵੇਗਾ। ਜੇ ਅੱਜ ਸੁਧਰਨਾ ਚਾਹਣ ਤਾਂ ਫਿਰ ਉਹਨਾਂ ਨੂੰ ਕੋਈ ਲਾਭ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਪਿਆਰਿਓ, ਜੇ ਕਿਸੇ ਨੇ ਲੱਖਾਂ ਜਨਮਾਂ ਤੋਂ ਕਰੋੜਾਂ ਪਾਪ ਕੀਤੇ ਹੋਣ, ਜੇਕਰ ਉਹ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਜਪਣਾ ਸ਼ੁਰੂ ਕਰ ਦੇਣ ਤੇ ਨਾਮ ਵਿੱਚ ਇੰਨੀ ਤਾਕਤ ਜੇ ਉਹਦੇ ਕਰੋੜਾਂ ਪਾਪਾਂ ਦੇ ਕਰਮਾਂ ਦੀ ਸਜ਼ਾ ਮੁਆਫ ਹੋ ਜਾਂਦੀ। ਕਹਿ ਇਹ ਬਚਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਸਾਹਿਬਾਂ ਨੇ ਪ੍ਰਮਾਣ ਦਿੱਤਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੋਖਿਆ ਚੂਕਾ ਜਮ ਸਿਉ ਮੇਲ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ ਏਕ ਰੱਤੀ ਲੈ ਪਾ ਕੇ। ਪਿਆਰਿਓ ਕਿਧਰੇ ਨਿਰਾਸ਼ ਨਾ ਖੋ ਜਾਇਆ ਜੇ, ਜਿਵੇਂ ਲੱਖਾਂ ਮਣ ਲੱਕੜ ਇਕੱਠੀ ਖੋ ਜਾਏ, ਉਹਦੇ ਲਈ ਸਾਨੂੰ ਲੱਖਾਂ ਮਣ ਅੱਗ ਦਾ ਪ੍ਰਬੰਧ ਨਹੀਂ ਕਰਨਾ ਪੈਂਦਾ। ਇੱਕ ਚੰਗਿਆੜੀ ਅੱਗ ਦੀ ਲੱਖਾਂ ਮਣ ਲੱਕੜ ਸਾੜ ਦਿੰਦੀ ਜੇ, ਉਹ ਗੁਰੂ ਨਾਨਕ ਦੇ ਘਰੋਂ ਇੱਕ ਨਾਮ ਦਾ ਕਿਣਕਾ ਲੈ ਕੇ ਵੇਖੋ, ਲੱਖਾਂ ਪਾਪ ਮਾਫ ਹੋ ਜਾਣਗੇ, ਲੱਖਾਂ ਕੀਤੇ ਹੋਏ ਕਰਮ। ਭਗਤ ਰਾਮਾਨੰਦ ਜੀ ਨੇ ਤਾਂ ਬੜਾ ਸੋਹਣਾ ਕਿਹਾ ਏ, ਉਹ ਕਹਿੰਦੇ ਨੇ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਇਹ ਕਰੋੜਾਂ ਕਰਮਾਂ ਨੂੰ ਗੁਰੂ ਕੇ ਪਿਆਰਿਓ ਇਹ ਗੁਰੂ ਕਾ ਸ਼ਬਦ ਮੁਆਫ ਕਰ ਦਿੰਦਾ ਏ। ਮੈਂ ਤਾਂ ਵੇਖਦਾ ਵੇਖੋ ਕੈਸੀ ਕਮਾਲ ਕਹਿਣਾ ਸਤਸੰਗੀ ਜਨੋ, ਵੇਦਾਂ ਨੂੰ ਮੰਨਣ ਵਾਲਿਆਂ ਨੇ ਜੇਕਰ ਇੱਕ ਸਵਿਤਰੀ ਘਰ ਵਿੱਚ ਸੋਹਣੇ ਮਾਹੌਲ ਵਿੱਚ ਪਲੀ ਹੋਈ ਧੀ ਬੱਚੀ, ਜਿਸ ਨੇ ਕਦੇ ਅੱਖ ਉੱਚੀ ਨਾ ਕੀਤੀ ਹੋਏ, ਸ਼ਰਮ ਤੇ ਧਰਮ ਉਹਦੇ ਕੋਲ ਹੋਏ, ਪਿਆਰਿਓ ਮਾਪਿਆਂ ਦੇ ਕਹਿਣ ਵਿੱਚ ਹੋਏ, ਜੇ ਕਿਧਰੇ ਉਸ ਨੂੰ ਜ਼ਾਲਮ ਗੁਰੂ ਕੇ ਪਿਆਰਿਓ ਧੱਕੇ ਨਾਲ ਚੁੱਕ ਕੇ ਲੈ ਗਏ, ਤੇ ਜੇਕਰ ਉਹਨੂੰ ਗੁਰੂ ਕੇ ਖਾਲਸੇ ਨੇ ਛੁਡਾਇਆ ਜਾਂ ਕਿਸੇ ਹੋਰ ਨੇ ਛੁਡਾਇਆ ਜਾਂ ਉਹਦੇ ਆਪਣੇ ਯਤਨ ਨਾਲ ਉਹ ਕਿਧਰੇ ਵਾਪਸ ਆ ਗਈ ਬੇਦ ਬਾਣੀ ਦੇ ਵਾਲਿਆਂ ਕੋਲ, ਤੇ ਇਹਨਾਂ ਨੇ ਉਹਦੇ ਲਈ ਵਾਪਸੀ ਦੇ ਦਰਵਾਜੇ ਬੰਦ ਕਰ ਦਿੱਤੇ। ਕਹਿਣ ਲੱਗੇ ਬੇਦਾਂ ਨੂੰ ਮੰਨਣ ਵਾਲੀਏ, ਇੱਕ ਵਾਰੀ ਤੂੰ ਇਸ ਘਰ ਤੋਂ ਬਾਹਰ ਚਲੀ ਗਈ ਹੈ, ਹੁਣ ਤੈਨੂੰ ਇਹ ਸਾਡੇ ਆਪਣੇ ਘਰ ਵਿੱਚ ਹੀ ਥਾਂ ਕੋਈ ਨਹੀਂ ਹੈ, ਮੰਦਰਾਂ ਵਿੱਚ ਥਾਂ ਕੋਈ ਨਹੀਂ ਹੈ, ਰੱਬ ਦੇ ਘਰ ਵਿੱਚ ਥਾਂ ਤਾਂ ਕੀ ਮਿਲਣੀ ਹੈ, ਤੂੰ ਮਾਪਿਆਂ ਦੇ ਘਰ ਵੀ ਨਹੀਂ ਰਹਿ ਸਕਦੀ। ਇੱਕ ਚੰਗੀ ਪਲੀ ਬੱਚੀ ਨੂੰ ਗੁਰੂ ਕੇ ਪਿਆਰਿਓ ਮਜਬੂਰ ਕੀਤਾ ਜਾਂਦਾ ਏ, ਉਹ ਜਿਵੇਂ ਦਾ ਮਰਜ਼ੀ ਉਹ ਜੀਵਨ ਜੀਵੇ ਜਾਂ ਆਤਮ ਹੱਤਿਆ ਕਰੇ ਜਾਂ ਪਤੀ ਦੀ ਚਿਖਾ ਨਾਲ ਸੜ ਕੇ ਮਰ ਜਾਵੇ, ਪਰ ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਕਹਿੰਦੇ ਕਹਿਣ, ਜੇ ਇਸ ਗੁਰੂ ਨਾਨਕ ਦੇ ਘਰ ਦੇ ਸਾਹਮਣੇ, ਜੇ ਸਤਿਗੁਰੂ ਕੀ ਬਾਣੀ ਪੜਨ ਵਾਲਿਆਂ ਦੇ ਸਾਹਮਣੇ ਪਿਆਰਿਓ ਕੋਈ ਗਨਕਾ ਵਰਗੀ ਵੇਸਵਾ ਵੀ ਕੋਈ ਮਿਲ ਜਾਵੇ ਤੇ ਉਹਨੂੰ ਵੀ ਧੀ ਕਹਿ ਕੇ ਕਹਿੰਦੇ, ਧੀਏ ਦੇਖ ਭਾਵੇਂ ਤੂੰ ਜਿੰਨੇ ਮਰਜ਼ੀ ਪਾਪ ਕੀਤੇ ਕਰਨ, ਜੇਕਰ ਇੱਕ ਵਾਰ ਤੂੰ ਵਾਹਿਗੁਰੂ ਦਾ ਨਾਮ ਜਪਣ ਲਈ ਪ੍ਰਣ ਕਰੇ ਤੇ ਦੇਖ ਬੱਚੀਏ ਤੂੰ ਵੀ ਉਹ ਸੱਚਖੰਡ ਨੂੰ ਜਾ ਸਕਦੀ ਹੈ। ਇੱਕ ਵਾਰ ਨਹੀਂ, ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੈਂਕੜੇ ਵਾਰ ਇਹ ਪ੍ਰਮਾਣ ਦੁਹਰਾਇਆ ਗਿਆ ਹੈ। ਦੁੱਖ ਕਰਤਾ ਕਰ ਨਾਮ ਪਛਾਨੋ, ਅਜਾਮ ਮਲ ਗਨਕਾ ਜੇ ਸਿਮਰਤ ਮੁਕਤ ਪਏ ਜੀ ਜਾਨੋ। ਇੱਥੇ ਕਿਹਾ ਜਾਂਦਾ ਏ ਸਤਿਗੁਰੂ ਦੇ ਕੋਲ ਆਓ, ਬਾਣੀ ਪੜੋ, ਇੱਥੇ ਗੁਰੂ ਵਾਲੇ ਬਣੋ, ਸਤਿਗੁਰੂ ਤੁਹਾਡੇ ਪਾਪਾਂ ਦੀ ਮੈਲ ਅੰਦਰੋਂ ਕੱਟੇਗਾ। ਵੇਦ ਬਾਣੀ ਤਾਂ ਪਿਆਰਿਓ ਉੱਚ ਜੀਵਨ ਵਾਲੀ ਧੀ ਨੂੰ ਵੀ ਵੇਸਵਾ ਦੇ ਪਨੇ ਵੱਲ ਧੱਕ ਰਹੀ ਹੈ, ਪਰ ਗੁਰਬਾਣੀ ਵੇਸਵਾ ਦਾ ਵੀ ਜੀਵਨ ਹਟਾ ਕੇ ਪਾਪਾਂ ਦਾ ਉਸ ਨੂੰ ਬ੍ਰਹਮ ਗਿਆਨਤਾ ਦਾ ਦਾਨ ਪ੍ਰਦਾਨ ਕਰਦਾ ਹੈ। ਫਿਰ ਸਾਡੇ ਅੰਦਰੋਂ ਕਿਉਂ ਨਾ ਨਿਕਲੇ ਇਹ ਬਚਨ, ਪਿਆਰ ਵਿੱਚ ਆ ਕੇ ਕਹੋ ਸਾਰੇ ਜੇ, ਦੂਜਾ ਨਹੀਂ ਕੋਏ ਤੁਧ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ ਕੋਏ ਤੁਧ ਬਿਨ, ਦੂਜਾ ਨਹੀਂ ਕੋਏ, ਦੂਜਾ ਦੂਜਾ ਨਹੀਂ ਕੋਏ ਤੁਧ ਬਿਨ ਦੂਜਾ ਨਹੀਂ ਕੋਏ ਦੂਜਾ ਨਹੀਂ ਕੋਏ ਤੁਧ ਬਿਨ ਦੂਜਾ ਨਹੀਂ ਕੋਏ ਦੂਜਾ ਨਹੀਂ ਕੋਈ ਇਸ ਦੁਨੀਆਂ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਰਾਬਰ ਕੋਈ ਗਿਆਨ ਹੋ ਹੀ ਨਹੀਂ ਸਕਦਾ। ਸਤਸੰਗੀ ਜਨੋ, ਫਿਰ ਅਗਲਾ ਬਚਨ ਹੋਰ ਆਖਿਆ ਗਰੀਬ ਨਿਵਾਜ ਪਿਤਾ ਨੇ, ਭਾਈ ਇੱਥੇ ਵਪਾਰ ਨਹੀਂ, ਇੱਥੇ ਬਖਸ਼ਿਸ਼ ਤੇ ਜ਼ੋਰ ਦਿੱਤਾ ਜਾਂਦਾ ਹੈ, ਕਰਮ ਵੱਲ ਨਹੀਂ। ਇਹ ਸਾਨੂੰ ਸੁਚੇਤ ਕੀਤਾ, ਕਰਮ ਸੋਚ ਕੇ ਕਰੋ, ਕੱਲ ਨੂੰ ਸ਼ਰਮਿੰਦਾ ਨਾ ਹੋਣਾ ਪਵੇ। ਪਰ ਉਹਦੇ ਤੋਂ ਵੱਧ ਸਾਡਾ ਧਿਆਨ ਦਵਾਇਆ ਏ ਵਾਹਿਗੁਰੂ ਦੀ ਬਖਸ਼ਿਸ਼ ਤੇ ਭਰੋਸਾ ਕਰੋ। ਚੰਗੇ ਕਰਮ ਵੀ ਅਸੀਂ ਕਰਾਂਗੇ, ਸਤਿਗੁਰੂ ਕਹਿੰਦੇ ਉਹਨੂੰ ਨਾ ਫੜ ਕੇ ਬਹਿ ਜੇ, ਅੱਜ ਹੁਣ ਤਾਂ ਫਲ ਮਿਲੇ ਤਾਂ ਮਿਲੇਗਾ, ਨਹੀਂ ਇਹ ਤਾਂ ਉਹਦੀ ਬਖਸ਼ਿਸ਼ ਵੱਲ ਧਿਆਨ ਕਰਨਾ ਹੈ। ਫਿਰ ਉਸ ਤੋਂ ਬਾਅਦ ਪਿਆਰਿਓ ਵੇਦ ਬਾਣੀ ਨੇ ਇਹ ਵਿਚਾਰ ਦਿੱਤਾ ਕਿ ਉਹ ਕੀ ਹੈ, ਉੱਤਮ ਮੱਧਮ ਜਾਤੀ ਜਿਨਸੀ ਭਰਮ ਪਵੇ ਸੰਸਾਰ। ਕੋਈ ਉੱਚੀ ਜਾਤ ਦਾ ਹੈ, ਕੋਈ ਨੀਵੀਂ ਜਾਤ ਦਾ ਹੈ। ਵੇਦ ਕੇਵਲ ਬ੍ਰਾਹਮਣ ਪੜੇਗਾ, ਸ਼ੂਦਰ ਨਾ ਸੁਣ ਸਕੇ, ਜੇ ਸੁਣੇ ਤੇ ਕੰਨਾਂ ਸਿੱਕਾ ਢਾਲ ਕੇ ਪਾਓ। ਖੱਤਰੀ ਲਈ ਹੋਰ ਮਰਿਆਦਾ ਕਹਿ, ਬੈਸ ਲਈ ਹੋਰ ਕਹਿ। ਪਿਆਰਿਓ ਇੱਥੋਂ ਤੱਕ ਗਰੀਬ ਨਿਵਾਜ ਪਿਤਾ ਦਾ ਬਚਨ ਕਹਿ। ਇਸ ਵੇਦ ਬਾਣੀ ਨੇ ਨਾ ਕੇਵਲ ਲੋਕਾਂ ਵਿੱਚ ਵੰਡੀਆਂ ਪਾਈਆਂ, ਇਹਨੇ ਤਾਂ 33 ਕਰੋੜ ਦੇਵਤੇ ਬਣਾ ਕੇ ਰੱਬ ਦੀ ਸ਼ਕਤੀ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਨੇ। ਪਿਆਰਿਓ, ਪਰ ਉਹਦੇ ਮੁਕਾਬਲੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਦਾ ਉਪਦੇਸ਼ ਇਹ ਹੈ, ਭਾਈ ਇੱਥੇ ਕੋਈ ਉੱਚਾ ਤੇ ਕੋਈ ਨੀਵਾਂ ਨਹੀਂ ਹੈ। ਇੱਥੇ ਤਾਂ ਕਿਹਾ ਜਾਂਦਾ, ਏਕ ਪਿਤਾ ਏਕ ਸਕੇ ਕੰਭਾਰਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਕੁਮਾਰਾ, ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ। ਇੱਥੇ ਤਾਂ ਕਹਿੰਦੇ ਨੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਇੱਥੇ ਤਾਂ ਜੇਕਰ ਵਾਹਿਗੁਰੂ ਦੇ ਸੰਬੰਧ ਵਿੱਚ ਦੱਸਣਾ ਹੋਵੇ ਵੀ ਵਾਹਿਗੁਰੂ ਜੀ ਕਿੱਥੇ ਵੱਸਦੇ ਨੇ, ਤੇ ਸਾਹਿਬਾਂ ਨੇ ਇਹਨਾਂ ਕੋ ਇਹ ਗੁਰੂ ਕੇ ਪਿਆਰਿਓ ਪਿਆਰ ਵਿਖਾਇਆ ਤੇ ਸੱਚ ਦੱਸਿਆ ਨੀ। ਕਹਿਣ ਲੱਗੇ, ਘੱਟ ਘੱਟ ਮੈਂ ਖਰ ਜੂ ਬਸੈ, ਸੰਤਨ ਕਹਿਓ ਪੁਕਾਰ। ਇੱਥੇ ਵੱਖਰੇ ਵੀ ਨੀ ਪਾਏ ਗਏ, ਇੱਥੇ ਤਾਂ ਸਾਧ ਸੰਗਤ ਭਟਕਣਾ ਨੀ, ਇੱਥੇ ਭਟਕਣਾ ਮਿਟਾਈ ਗਈ ਹੈ। ਗਰੀਬ ਨਿਵਾਜ ਪਿਤਾ ਦਾ ਬਚਨ ਹੀ ਅੰਮ੍ਰਿਤ ਬਾਣੀ, ਤਤ ਵਿਖਾਣੀ, ਸਤਿਗੁਰੂ ਦੀ ਅੰਮ੍ਰਿਤ ਬਾਣੀ ਏ। ਇਹਨਾਂ ਨੇ ਤਤ ਦਾ ਵਿਖਿਆਨ ਕੀਤਾ ਜੋ ਵਾਹਿਗੁਰੂ ਦੇ ਘਰ ਅੰਦਰ ਵਰਤ ਰਿਹਾ ਹੈ। ਗਿਆਨ ਧਿਆਨ ਵਿੱਚ ਆਈ ਇਹ ਬਾਣੀ, ਕਲਪਨਾ ਵਿੱਚੋਂ ਨਹੀਂ ਆਏਗੀ। ਏਦਾਂ ਵੀ ਹੋ ਸਕਦਾ, ਇਵੇਂ ਵੀ ਬਿਲਕੁਲ ਨਹੀਂ। ਪਿਆਰਿਓ, ਇਹ ਤਾਂ ਧਿਆਨ ਵਾਲਿਆਂ ਨੇ, ਜਦੋਂ ਵਾਹਿਗੁਰੂ ਦੇ ਘਰ ਨਾਲ ਆਪਾ ਜੋੜਿਆ, ਵਾਹਿਗੁਰੂ ਦੇ ਘਰੋਂ ਜਿਵੇਂ ਕਿਵੇਂ ਉਹ ਗਿਆਨ ਸੀ ਉਸੇ ਤਰ੍ਹਾਂ ਆਇਆ। ਸਤਿਗੁਰਾਂ ਨੇ ਆਪ ਵੀ ਇਸ ਬਚਨ ਤੇ ਮੋਹਰ ਲਾਈਏ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇਲਾ ਲੋ ਆਪਣਾ ਕੁਝ ਵੀ ਨਹੀਂ। ਸਿੱਧਾ ਵਾਹਿਗੁਰੂ ਦੇ ਘਰੋਂ ਜੋ ਆ ਰਿਹਾ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ, ਇਹ ਤਾਂ ਸੁਰਤੀ ਵਾਲਿਆਂ ਨੇ। ਵਾਹਿਗੁਰੂ ਦੇ ਘਰ ਜਦੋਂ ਸੁਰਤ ਗਈ ਤੇ ਪਿਆਰਿਓ ਉੱਥੇ ਵਾਹਿਗੁਰੂ ਦੇ ਸਨਮੁਖ ਹੋ ਕੇ ਇਹ ਬਾਣੀ ਆਖੀ ਤੇ ਇਹਨੂੰ ਜਾਣਿਆ ਏ, ਭਾਵ ਜੋ ਕੁਝ ਵਾਹਿਗੁਰੂ ਦੇ ਘਰੋਂ ਵੇਖਿਆ ਤੇ ਜਾਣਿਆ ਉਸੇ ਤਰ੍ਹਾਂ ਹੀ ਪਿਆਰਿਓ ਉਹਦੀ ਬਖਸ਼ਿਸ਼ ਨੂੰ ਜਗਤ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਇੱਥੋਂ ਹੀ ਪਤਾ ਲੱਗਦਾ ਹੈ ਨਾ, ਭਈ ਇੱਕ ਨੂੰ ਤਾਂ ਹੁਕਮ ਹੈ ਤੁਸੀਂ ਕੇਵਲ ਇੱਕ ਪੰਕਤੀ ਜਗਤ ਦੇ ਸਾਹਮਣੇ ਰੱਖਣੀ ਹੈ। ਕਿਸੇ ਨੂੰ ਕਹਿ ਦਿੱਤਾ ਇੱਕ ਸ਼ਬਦ, ਕਿਸੇ ਨੂੰ ਦੋ ਸ਼ਬਦ, ਕਿਸੇ ਭਗਤ ਦੇ 4 ਸ਼ਬਦ, ਗੁਰੂ ਕੇ ਪਿਆਰਿਓ ਤੇ ਕਿਧਰੇ ਸਨ ਸੈਂਕੜੇ ਸ਼ਬਦ, ਕਿਉਂਕਿ ਉਹ ਕਿਸੇ ਦੇ ਹੁਕਮ ਵਿੱਚ ਬੱਧੇ ਹੋਏ ਉਸੇ ਤਰ੍ਹਾਂ ਕਲਾ ਵਰਤ ਰਹੀ ਹੈ। ਬਚਨ ਹੁਕਮ ਸਾਜ ਹੁਕਮ ਵਿੱਚ ਰੱਖਿਆ, ਹੁਕਮੇ ਅੰਦਰ ਵੇਖੈ ਨਾਨਕ ਅੱਗੋ ਘੁੰਮੈ ਟੁੱਟੈ ਤਾਂ ਕੋ ਲਿਖਿਆ ਲੇਖੈ। ਵਾਹਿਗੁਰੂ ਦੇ ਹੁਕਮ ਵਿੱਚ ਕੀ ਇਹ ਸ੍ਰਿਸ਼ਟੀ ਸਾਚੀ ਗਈ, ਉਹਦੇ ਹੁਕਮ ਵਿੱਚ ਕੀ ਗੁਰੂ ਕੀ ਬਾਣੀ ਕਹਿੰਦੇ ਪਾਈ ਸਾਰੇ ਜਗਤ ਨੂੰ ਰੱਖਿਆ ਏ। ਵਾਹਿਗੁਰੂ ਹੁਕਮੇ ਅੰਦਰ ਵੇਖੈ ਇੱਚੇ ਪਾਈ, ਉਹ ਹੁਕਮ ਦੇ ਅੰਦਰ ਵੇਖ ਰਹੇ ਕਹਿਣ ਤੋਂ ਮੁਰਾਦ ਕਹਿ ਸਤਿਗੁਰੂ ਦਾ ਬਚਨ ਏ, ਇੱਚੇ ਵਾਹਿਗੁਰੂ ਦੇ ਹੁਕਮ ਵੱਲ ਬਾਣੀ ਧਿਆਨ ਦਵਾਉਂਦੀ ਏ। ਜਦੋਂ ਕਿ ਵੇਦ ਬਾਣੀ ਹੁਕਮ ਵੱਲ ਨਹੀਂ ਹਉਮੈ ਵੱਲ ਧਿਆਨ ਦਵਾਉਂਦੀ ਏ ਭਈ ਇਹ ਚੰਗੇ ਕਰਮ ਤੋਂ ਕਰੋ ਤੇ ਇਹ ਕੁਝ ਹੋ ਜਾਏਗਾ, ਉਹਦੇ ਨਾਲ ਹਉਮੈ ਵੇ ਇੱਚੇ ਹੁਕਮ ਨਾਲ ਹਉਮੈ ਤੋੜੀ ਜਾਂਦੀ ਹੈ। ਤਾਂ ਗੁਰੂ ਕੇ ਪਿਆਰਿਓ ਉਹ ਲੇਖ ਵਾਹਿਗੁਰੂ ਦੇ ਘਰ ਜੋ ਲਿਖੇ ਜਾਂਦੇ ਕਹਿਣ, ਮੈਂ ਕੇਵਲ ਇੱਕ ਦੋ ਮਿੰਟ ਆਜ਼ਾਦੀ ਲੈ ਰਿਹਾ। ਪਿਆਰਿਓ ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਬਾਣੀ ਦੀ ਕਲਾ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ। ਦੇਖੋ ਜਦੋਂ ਕਥਾ ਤੋਂ ਬਾਅਦ ਕਈ ਵਾਰ ਚੌਰ ਸਾਹਿਬ ਪਕੜਨਾ ਤੇ ਦੋ ਦੋ ਘੰਟੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਚੌਰ ਕਰਨਾ ਤੇ ਕੇਵਲ ਸਤਿਗੁਰੂ ਕੀ ਬਾਣੀ ਪੜਨ ਵਾਲੇ ਦੀ ਗੱਲ ਤਾਂ ਹੋਰ ਏ, ਜਿਹੜੇ ਕੇਵਲ ਇਹ ਚੌਰ ਕਰਦੇ ਕੋਲ ਕਲੋਤੇ ਤੇ ਕਹਿੰਦੇ ਦੋ ਘੰਟਿਆਂ ਤੋਂ ਬਾਅਦ ਮਹਾਂਪੁਰਖਾਂ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਪਿਆਰਿਓ ਇਹ ਸਤਿਗੁਰੂ ਦੇ ਤਾਂ ਕੋਲ ਖਲੋਤਿਆਂ ਵੀ ਅੰਦਰ ਰੰਗ ਲੱਗਦਾ ਏ। ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੰਗਤ ਦੇ ਬਰਾਬਰ ਕਿਉਂ ਨਾ ਬੈਠਦੇ। ਅੰਦਰ ਭਾਵਨਾ ਏ ਵੀ ਹੋਰ ਨੀਵਾਂ ਕੋਵਾਂ, ਜਿੰਨਾ ਕੁ ਬਾਬਾ ਆਨੰਦ ਸਿੰਘ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨੀਵੇਂ ਹੋ ਕੇ ਬੈਠੇ, ਇਸ ਗੁਰੂ ਨੇ ਓਨੀ ਕਿਰਪਾ ਦੇ ਕੇ ਨਿਵਾਜਿਆ। ਅੱਜ ਦੁਨੀਆਂ ਦਾ ਕਿਹੜਾ ਕੋਨਾ ਹੈ ਪਿਆਰਿਓ ਜਿੱਥੇ ਉਸ ਮਹਾਂਪੁਰਖ ਦਾ ਨਾਮ ਲੈਣ ਦੀ ਦੇਰ ਹੈ, ਹਜ਼ਾਰਾਂ ਸੰਗਤਾਂ ਭੱਜ ਕੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠ ਕੇ ਰੱਬੀ ਬਾਣੀ ਦਾ ਆਨੰਦ ਮਾਣਦੀਆਂ ਨੇ। ਜਿਹੜਾ ਵੀ ਇਹਦੇ ਸਾਹਮਣੇ ਨੀਵਾਂ ਹੋਇਆ ਸਤਿਗੁਰੂ ਨੇ ਓਨਾ ਹੀ ਉੱਚਾ ਚੁੱਕਿਆ। ਜੇ ਸੰਤ ਬਾਬਾ ਅਤਰ ਸਿੰਘ ਮਸਤੂ ਆਣ ਵਾਲਿਆਂ ਨੇ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਅਦਬ ਸਤਿਕਾਰ ਕਰਦਿਆਂ ਜਦੋਂ ਜੀਨ ਦੇ ਰਾਜੇ ਵੱਲੋਂ ਦਿੱਲੀ ਪੰਚਮ ਜਾਤੀ ਦੇ ਸਮਾਗਮ ਤੇ ਬੁਲਾਏ ਗਏ ਰਾਜੇ, ਜੀਨ ਦੇ ਰਾਜੇ ਨੇ ਮਹਾਂਪੁਰਖਾਂ ਨੂੰ ਨਾਲ ਲੈ ਲਿਆ ਤੇ ਲੈ ਕੇ ਜਦੋਂ ਦਿੱਲੀ ਗਏ, ਉੱਥੇ ਸਾਰੀਆਂ ਮਹਾਨ ਹਸਤੀਆਂ ਨੇ, ਹਰ ਕੋਈ ਰਾਜਿਆਂ ਦੀ ਸਿਫਤ ਕਰਦਾ ਪਿਆ ਏ, ਮਾਨ ਸਨਮਾਨ ਵਿੱਚ ਸ਼ਬਦ ਕਹਿ ਜਾ ਰਹੇ ਕਹਿਣ। ਜਦੋਂ ਬਾਬਾ ਜੀ ਗਏ, ਇਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਇੱਕ ਸ਼ਬਦ ਕਿਹਾ ਬੋਲਿਓ, ਇਹ ਰਾਜੇ ਤਾਂ ਚਾਰ ਦਿਨਾਂ ਦੇ ਝੂਠੇ ਕਹਿਣ, ਜੇ ਅਸਲ ਵਿੱਚ ਸੁੱਖ ਲੈਣਾ ਜੇ ਤੇ ਉਸ ਰਾਜੇ ਨਾਲ ਜੁੜੋ ਜਿਹਨੇ ਸਦਾ ਲਈ ਦੁਨੀਆਂ ਤੇ ਰਹਿਣਾ ਹੈ। ਉੱਥੇ ਜਾ ਕੇ ਨਾ ਸ਼ਬਦ ਇੱਕ ਧਾਰਨਾ ਪੜੀ ਸੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਕ ਦਿਵਾਜਾ। ਇਹ ਗੁਰਬਾਣੀ ਤੇ ਗੁਰਬਾਣੀ ਅੰਦਰ ਜਿਨ੍ਹਾਂ ਦੇ ਵਸੀ ਉਹੀ ਕਿਸੇ ਰਾਜੇ ਦੇ ਮੂੰਹ ਤੇ ਇੰਨੀ ਗੱਲ ਕਹਿਣਗੇ, ਅਸਰ ਇੰਨਾ ਹੋਇਆ। ਜਾਰਜ ਪੰਚਮ ਦਾ ਧਿਆਨ ਇਕਦਮ ਮਹਾਂਪੁਰਖਾਂ ਵੱਲ ਗਿਆ, ਖਿੱਚਿਆ ਗਿਆ ਤੇ ਕਹਿਣ ਲੱਗਾ, ਜੀਓ ਜੋ ਤੁਹਾਡੇ ਦੀਦਾਰ ਕਰਕੇ ਆਨੰਦ ਮਿਲ ਰਿਹਾ ਹੋਰ ਕਿਧਰੋਂ ਨਹੀਂ। ਤੇ ਈਸਾਈ ਪਾਦਰੀ ਨੇ ਤਾਂ ਇੱਕੋ ਗੱਲ ਕਹੀ ਸੀ, ਕਹਿਣ ਲੱਗਾ, ਮਹਾਂਪੁਰਖਾ ਤੇਰੇ ਦੀਦਾਰ ਕਰਕੇ ਬਸ ਇੱਕੋ ਗੱਲ ਮਨ ਵਿੱਚ ਆਈ ਏ, ਜੇ ਈਸਾਈਆਂ ਕੋਲ ਤੁਹਾਡੇ ਵਰਗਾ ਇੱਕ ਮਹਾਂਪੁਰਖ ਆ ਜਾਵੇ ਨਾ, ਦੁਨੀਆਂ ਦਾ ਇੱਕ ਵੀ ਜੀ ਅਸੀਂ ਧਰਮ ਵਿੱਚ ਲਿਆਉਣ ਤੋਂ ਬਾਹਰ ਨਾ ਰਹਿਣ ਦਈਏ। ਇੰਨੀ ਸ਼ਕਤੀ ਏ ਤੇ ਕੀ ਪਤਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਨੇ ਐਸੋ ਜੇ ਕਿਤਨੇ ਕੁ ਆਪਣੇ ਪਿਆਰੇ ਪੈਦਾ ਕੀਤੇ ਸਨ। ਗੁਰੂ ਕੇ ਪਿਆਰਿਓ ਸੰਤ ਬਾਬਾ ਈਸ਼ਰ ਸਿੰਘ ਨੇ ਕੇਵਲ ਇਸ ਗੁਰੂ ਨੂੰ ਧੰਨ ਧੰਨ ਕਿਹਾ ਏ, ਅੱਜ ਕਿੱਥੇ ਕਹਿ ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਓ, ਉਸ ਮਹਾਂਪੁਰਖ ਦੀ ਤਸਵੀਰ ਨੂੰ ਵੇਖ ਕੇ ਲੋਕਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਲਈ ਪਿਆਰ ਜਾਗਦਾ ਏ। ਬਸ ਪਿਆਰਿਓ ਅੱਜ ਸਮਾਂ ਉੱਪਰ ਲੈ ਗਿਆ, ਮਾਫ ਵੀ ਕਰਿਆ ਜੇ, ਇੱਕ ਆ ਬਚਨ ਪੜੋ ਜੋ ਉਹਨਾਂ ਨੇ ਪੜਿਆ ਪਿਆਰਿਓ, ਤਨ 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 ਹੈ ਗੁਰੂ ਨਾਨਕ ਸਾਹਿਬ ਜੀ, ਤਨ ਹੈ ਤਨ ਹੈ। ਤਨ 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 ਗੁਰੂ ਨਾਨਕ ਸਾਹਿਬ ਜੀ, ਤਨ ਤਨ ਸ ਸਦਾ ਲਈ ਆਪਣੇ ਸਤਿਗੁਰੂ ਨੂੰ ਧੰਨ ਕਹੀਏ ਗੁਰੂ ਕੇ ਪਿਆਰਿਓ, ਜਿਹੜੇ ਸਾਨੂੰ ਵੀ ਤਨਤਾ ਯੋਗ ਹੈ ਬਣਾ ਦੇਣਗੇ ਅੱਜ ਇੰਨੀ ਬਚਨ ਪ੍ਰਵਾਨ ਕਰਨੇ। ਪੁੱਲ ਚੁੱਕ ਦੀ ਖਿਮਾ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।